ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਅੱਜ 29 ਮਈ ਦਾ ਦਿਨ ਹੈ। 29 ਮਈ ਨੂੰ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਐਵਰੈਸਟ ਡੇ ਦੇ ਵਜੋਂ ਇਸ ਦਿਨ ਨੂੰ ਮਨਾਇਆ ਜਾਂਦਾ। ਔਰ ਅੱਜ ਸਾਡੇ ਨਾਲ ਬਹੁਤ ਖਾਸ ਮਹਿਮਾਨ ਆ ਜੁੜ ਬੈਠੇ ਨੇ ਇਸ ਖਾਸ ਮੌਕੇ ਦੇ ਉੱਤੇ। ਸੁਖੀ ਬਲ, ਆਸਟ੍ਰੇਲੀਅਨ ਪੰਜਾਬਣ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਮਾਊਂਟ ਐਬਾਦਬਲਮ ਜਿਹੜੀ ਚੋਟੀ ਹੈ ਉਸ ਨੂੰ ਸਰ ਕਰਕੇ ਆਏ ਨੇ, ਔਰ ਬਹੁਪੱਖੀ ਸ਼ਖਸੀਅਤ ਹੈ ਸੁਖੀ ਹੋਰਾਂ ਦੀ। ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ, ਕਰੈਕਟਿਵ ਆਫਿਸਰ ਦੇ ਵਜੋਂ ਆਸਟ੍ਰੇਲੀਆ ਦੇ ਵਿੱਚ ਸੇਵਾਵਾਂ ਵੀ ਨਿਭਾ ਰਹੇ ਨੇ। ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸੁਖੀ ਜੀ, ਸਵਾਗਤ SBS ਪੰਜਾਬੀ ਦੇ ਵਿੜੇ ਚ।
ਥੈਂਕ ਯੂ ਪਤਰ ਸਾਹਿਬ, ਥੈਂਕ ਯੂ ਸੋ ਮਚ।
ਸੁਖੀ ਜੀ, ਜਿਹੜੀ ਹਾਲ ਹੀ ਦੇ ਵਿੱਚ ਪ੍ਰਾਪਤੀ ਹੋਈ ਹੈ ਮਾਊਂਟ ਐਬਾਦਬਲਮ ਦੀ ਚੋਟੀ, ਤੁਸੀਂ ਸਰ ਕਰਕੇ ਆਏ ਹੋ, ਪਹਿਲਾਂ ਤਾਂ ਉਹਦੇ ਬਾਰੇ ਦੱਸੋ ਕਿਵੇਂ ਰਿਹਾ ਤਜਰਬਾ?
ਬਹੁਤ ਵਧੀਆ ਰਿਹਾ ਜੀ, ਬਹੁਤ ਖੂਬ ਰਿਹਾ, ਤੇ ਉਹਦੇ ਵਿੱਚ ਕਾਫੀ ਸਾਰੇ ਚੈਲੰਜਸ ਵੀ ਆਏ ਤੇ ਬੜੀਆਂ ਸਾਰੀਆਂ ਚੁਣੌਤੀਆਂ ਵੀ ਸੀਗੀਆਂ, ਤੇ ਪਰ ਇਹ ਸੀਗਾ ਕਿ ਮੈਂ ਆਪਣਾ 100% ਸੋਚ ਕੇ ਗਈ ਹੋਈ ਸੀਗੀ ਤੇ ਉਹਦੇ ਪਿੱਛੇ ਬਹੁਤ ਸਾਰੀ ਮਿਹਨਤ ਸੀਗੀ, ਤੇ ਮੈਨੂੰ ਲੱਗਦਾ ਉਸ ਸਾਰੀ ਮਿਹਨਤ ਦੇ ਕਰਕੇ ਹੀ ਇਹ ਸਾਰਾ ਮੈਨੂੰ ਫਲ ਮਿਲਿਆ। ਤੇ ਪਰ ਇਹ ਹੈਗਾ ਕਿ ਵੀ ਮੈਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੀ ਹਾਂ, ਜਿਵੇਂ ਕਿ ਮਤਲਬ ਹਰ ਇੱਕ ਪੰਜਾਬੀ ਜਿੱਥੇ ਵੀ ਵੱਸਦਾ ਉੱਥੋਂ ਮੈਨੂੰ ਮੈਸੇਜਿਸ ਤੇ ਫੋਨ ਕਾਲਸ, ਤੇ ਬਾਕੀ ਤੁਸੀਂ ਪੰਜਾਬ ਦੇ ਵਿੱਚ ਵੀ ਦੇਖਿਆ, ਅੱਜ ਮੈਂ ਹੁਣੇ ਹੁਣੇ ਹਜੇ ਲੈਂਡ ਹੀ ਕੀਤੀ ਸੀਗੀ ਘੰਟਾ ਕੁ ਪਹਿਲਾਂ, ਤੇ ਤੁਹਾਡੇ ਨਾਲ ਕੱਲ੍ਹ ਗੱਲ ਹੋਈ ਤੇ ਅੱਜ ਆਪਾਂ ਇਕੱਠੇ ਹੋਏ ਹਾਂ, ਤੇ ਮੇਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ
ਜੀ। ਅੱਛਾ ਸੁਖੀ ਜੀ, ਕਿਵੇਂ ਜ਼ਿਹਨ ਦੇ ਵਿੱਚ ਆਇਆ ਸੀਗਾ, ਕਿਉਂਕਿ ਜਦੋਂ ਤੁਹਾਡੇ ਪ੍ਰੋਫਾਈਲ ਨੂੰ ਅਸੀਂ ਦੇਖਦੇ ਹਾਂ, ਜਿਵੇਂ ਮੈਂ ਸ਼ੁਰੂ ਵਿੱਚ ਆਖਿਆ ਬਹੁਤ ਪੱਕੀ ਸ਼ਖਸੀਅਤ ਹੋ ਤੁਸੀਂ, ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ, ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹੋ, ਫਿਰ ਨਾਲ ਦੀ ਨਾਲ ਜਿਹੜੀ ਸਰਵਿਸ ਵੀ ਕਰਦੇ ਹੋ, ਇਹ ਕਿਵੇਂ ਚੀਜ਼ਾਂ ਬੈਲੈਂਸ ਕਰਕੇ ਇਸ ਪਾਸੇ ਨੂੰ ਆਏ, ਜਾਂ ਵੱਡੇ ਪਰਦੇ ਤੋਂ ਪਹਾੜਾਂ ਵੱਲ ਨੂੰ ਕਿਵੇਂ ਹੋ ਗਏ ਤੁਸੀਂ?
ਹਾਂਜੀ, ਇਹ ਜਿਵੇਂ ਤੁਸੀਂ ਕਿਹਾ ਵੀ ਮੈਂ ਕਾਫੀ ਟਾਈਮ ਤੋਂ ਹੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਕਹਿ ਲਓ ਮੈਂ ਰੁੱਝੀ ਰਹਿੰਦੀ ਹਾਂ, ਅਤੇ ਕੁਛ ਨਾ ਕੁਛ ਕਰਨ ਦੀ ਜਿਹੜੀ ਤਮੰਨਾ ਹੁੰਦੀ ਹੈ, ਮੈਨੂੰ ਲੱਗਦਾ ਉਹ ਫਿਰ ਤੁਹਾਨੂੰ ਕੁਛ ਕਰ ਗੁਜ਼ਰਨ ਲਈ ਮਜਬੂਰ ਵੀ ਕਰਦੀ ਹੈ, ਅਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਹੋਣ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਹੁੰਦਾ ਕਿ ਐਸੀਆਂ ਚੀਜ਼ਾਂ ਕਰੀਏ ਜਿਹੜੀਆਂ ਆਪਣੇ ਬਚਪਨ ਦੀਆਂ ਸੀਗੀਆਂ, ਅਤੇ ਸਪੈਸ਼ਲੀ ਜਿਹੜੀ ਇਹ ਮਾਊਂਟਨੀਅਰਿੰਗ ਦਾ ਸੀਗਾ ਉਹ ਮੇਰੇ ਫਾਦਰ ਸਾਹਿਬ ਨੂੰ ਸੀ, ਸਰਦਾਰ ਰਣਜੀਤ ਸਿੰਘ ਦਾ, ਉਹਨਾਂ ਦਾ ਸੁਪਨਾ ਸੀਗਾ, ਉਹ ਮੇਰੇ ਨਾਲ ਗੱਲਾਂ ਕਰਦੇ ਹੁੰਦੇ ਬਚਪਨ ਦੇ ਵਿੱਚ, ਤੇ ਉਹ ਜਿਹੜੀਆਂ ਗੱਲਾਂ ਸੀਗੀਆਂ ਉਹ ਮੇਰੇ ਜ਼ਿਹਨ ਦੇ ਵਿੱਚ ਪਈਆਂ ਸੀਗੀਆਂ, ਤੇ ਮੇਰੇ ਫਾਦਰ ਸਾਹਿਬ ਦਾ ਸੁਪਨਾ ਮੇਰਾ ਸੁਪਨਾ ਬਣਿਆ ਸੀ, ਤੇ ਉਹ ਸੁਪਨੇ ਨੂੰ ਕਹਿ ਲਓ ਵੀ ਪੂਰਾ ਕਰਨ ਲਈ, ਤੇ ਜਿਉਂ ਜਿਉਂ ਇਹ ਚੀਜ਼ਾਂ ਨੂੰ ਮੈਂ ਸੋਚਦੀ ਗਈ ਤੇ ਅੱਗੇ ਇਹਨੂੰ ਮੈਂ ਪਰਸਿਊ ਕੀਤਾ, ਤੇ ਇਹ ਬਸ ਇਸ ਤਰੀਕੇ ਨਾਲ ਕਰਦੀ 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 ਮੈਂ ਆਵਾਂ।
ਇੱਥੇ ਫਿਰ ਆਸਟ੍ਰੇਲੀਆ ਦੇ ਵਿੱਚ ਕੋਈ ਕੋਈ ਕਲੱਬ ਵੀ ਜੁਆਇਨ ਕੀਤਾ ਜਿਹੜਾ ਮਾਊਂਟੇਨਿੰਗ ਨਾਲ ਜੁੜਿਆ ਹੋਇਆ, ਜਾਂ ਕਿਵੇਂ ਪ੍ਰੇਰਣਾ ਕਿਵੇਂ ਫਿਰ ਨਾਲ ਦੀ ਨਾਲ ਚੱਲਦੀ ਰਹੀ ਇੱਥੇ ਆਸਟ੍ਰੇਲੀਆ 'ਚ?
ਹਾਂਜੀ, ਇਹ ਜਦੋਂ ਮੈਂ ਸਟਾਰਟ ਕੀਤਾ ਤਕਰੀਬਨ 2-2.5 ਸਾਲ ਪਹਿਲਾਂ ਦੀ ਗੱਲ ਹੈਗੀ ਹੈ, ਅਤੇ ਉਦੋਂ ਮੈਂ ਰਿਸਰਚ ਕਰ ਰਹੀ ਸੀਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ, ਅਤੇ ਫਿਰ ਮੈਂ ਕਈ ਜਿਹੜੇ ਟਰੈਕਿੰਗ ਗਰੁੱਪਸ ਨੇ ਉਹਨਾਂ ਨੂੰ ਜੁਆਇਨ ਕੀਤਾ, ਅਤੇ ਉਸ ਤੋਂ ਪਹਿਲਾਂ ਕਿਉਂਕਿ ਮੈਂ ਖੁਦ ਸਪੋਰਟਸ ਦੇ ਵਿੱਚ ਹੈਗੀ ਹਾਂ, ਅਤੇ ਹੁਣ ਮੈਂ ਮਾਸਟਰਸ ਕਰਦੀ ਹਾਂ, ਉਹਦੇ ਵਿੱਚ ਮੈਂ ਹੈਮਰ ਥਰੋ ਅਤੇ ਸਪ੍ਰਿੰਟਿੰਗ ਕਰਦੀ ਹਾਂ, ਅਤੇ ਉਹ ਮੇਰੀ ਜਿਹੜੀ ਟ੍ਰੇਨਿੰਗ ਉਹ ਵੀ ਚੱਲਦੀ ਸੀਗੀ, ਅਤੇ ਉਹਦੇ ਨਾਲ ਨਾਲ ਸਾਡੇ ਆਸਟ੍ਰੇਲੀਆ ਦੇ ਨੇ ਰੂਹ ਪੰਜਾਬ ਦੀ ਜਿਹੜਾ ਸਪੋਰਟਸ ਕਲੱਬ ਹੈਗਾ, ਉਹਦੇ ਵਿੱਚ ਰਣਜੀਤ ਖੇੜਾ ਭਾਜੀ ਹੋਣੀ ਸਾਰੇ, ਸਤਨਾਮ ਬਾਜਵਾ ਜੀ, ਅਤੇ ਉਹਨਾਂ ਦੇ ਨਾਲ ਮੈਂ ਟ੍ਰੇਨਿੰਗ ਕਰਦੀ ਸੀ। ਇੱਦਾਂ ਮੈਂ ਥੋੜ੍ਹੇ ਥੋੜ੍ਹੇ ਗਰੁੱਪ ਸਾਰੇ ਜੁਆਇਨ ਕੀਤੇ ਹੋਏ ਸੀਗੇ, ਅਤੇ ਟਰੈਕਿੰਗ ਗਰੁੱਪ ਜਿਹੜੇ ਨੇ ਉਹਨਾਂ ਨੂੰ ਮੈਂ ਜੁਆਇਨ ਕੀਤਾ, ਅਤੇ ਜਦੋਂ ਫਿਰ ਛੋਟੇ ਛੋਟੇ ਮੈਂ ਟਰੈਕਸ ਕਰਨੇ, ਅਤੇ ਉਹਦੇ ਨਾਲ ਨਾਲ ਜਿਹੜਾ ਮੇਰਾ ਰਾਬਤਾ ਹੋਇਆ ਉਹ ਨਿਊਜ਼ੀਲੈਂਡ ਤੋਂ ਨੇ ਸਰਦਾਰ ਮਲਕੀਤ ਸਿੰਘ ਜੀ, ਅਤੇ ਇਹਨਾਂ ਨੇ 2024 ਦੇ ਵਿੱਚ ਐਵਰੈਸਟ ਨੂੰ ਫਤਿਹ ਕੀਤਾ ਸੀਗਾ, ਅਤੇ ਉਹ ਪਹਿਲੇ ਪੰਜਾਬੀ ਸੀਗੇ ਜਿਹਨਾਂ ਦੇ ਨਾਲ ਮੈਂ ਰੂਬਰੂ ਹੋ ਕੇ ਮਤਲਬ ਪਰਸਨ ਟੂ ਪਰਸਨ ਮੈਂ ਗੱਲ ਕਰ ਸਕਦੀ ਸੀਗੀ, ਅਤੇ ਉਹਨਾਂ ਦੀ ਮੈਨੂੰ ਬਹੁਤ ਵੱਡੀ ਇੰਸਪੀਰੇਸ਼ਨ ਰਹੀ ਇਹ ਸਾਰੇ ਨੂੰ ਪੂਰਾ ਕਰਨ ਦੇ ਵਿੱਚ, ਅਤੇ ਉਹ ਫਿਰ ਇਸ ਤੋਂ ਬਾਅਦ ਨਾਲ ਦੀ ਨਾਲ ਥੋੜ੍ਹੀ ਜਿਹੜੀ ਟ੍ਰੇਨਿੰਗ ਹੈਗੀ ਹੈ, ਕਿਉਂਕਿ ਤੁਹਾਨੂੰ ਐਡਵਾਂਸ ਸਕਿੱਲਸ ਨੇ ਜਿਹੜੇ ਮਾਊਂਟੇਨੀਅਰਿੰਗ ਦੇ ਉਹ ਹੋਣੇ ਬਹੁਤ ਜ਼ਰੂਰੀ ਨੇ, ਕਿਉਂਕਿ ਜਿਹੜੀ ਮਾਊਂਟ ਆਮਾਦਬਲਮ ਹੈਗੀ ਹੈ ਉਹ 6812 ਮਤਲਬ ਕਿ 6812 ਦੀ ਉਹਦੀ ਉਚਾਈ ਹੈ, ਅਤੇ ਉਹ ਉਚਾਈ ਸਾਰਾ ਹੀ ਰੋਪਸ ਦੇ ਉੱਤੇ ਆ, ਟੈਕਨੀਕਲ ਹੀ ਸਾਰੀ ਮਾਊਂਟੇਨ ਹੈ, ਇਸੇ ਕਰਕੇ ਇਹਨੂੰ ਔਖੀ ਮੰਨਿਆ ਜਾਂਦਾ, ਟੈਕਨੀਕਲ ਪਾਰਟ ਦੇ ਵਿੱਚ ਇਹਨੂੰ ਐਵਰੈਸਟ ਤੋਂ ਵੀ ਔਖੀ ਮੰਨਿਆ ਜਾਂਦਾ ਹੈ
ਜੀ। ਤੇ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਜਣੇ ਸੀਗੇ, ਕਿਹੜੇ ਕਿਹੜੇ ਮੁਲਕਾਂ ਤੋਂ ਹੋਰ ਲੋਕ ਸਨ?
ਮੇਰੇ ਗਰੁੱਪ ਦੇ ਵਿੱਚ ਤਕਰੀਬਨ 11 ਜਣੇ ਸੀਗੇ, ਅਤੇ 11 ਦੇ ਵਿੱਚੋਂ ਮੈਂ ਆਸਟ੍ਰੇਲੀਆ ਤੋਂ ਸੀ, ਇੱਕ ਨਿਊਜ਼ੀਲੈਂਡ ਤੋਂ, ਇਜ਼ਰਾਈਲ, US ਤੋਂ, ਇਰਾਨ ਤੋਂ, ਮਤਲਬ ਕਾਫੀ ਅਲੱਗ ਅਲੱਗ, ਫਰਾਂਸ ਤੋਂ ਸੀ, ਸਾਰੇ ਅਲੱਗ ਅਲੱਗ ਸੀਗੇ, ਅਤੇ ਆਸਟ੍ਰੇਲੀਅਨ ਮੈਂ ਇਕੱਲੀ ਸੀਗੀ।
ਪਰ ਇਸ ਦੌਰਾਨ ਜਿਹੜੀ 6812 ਮੀਟਰ ਦੀ ਉਚਾਈ ਚੜ੍ਹੀ ਹੈ ਤੁਸੀਂ ਕਹਿੰਦੇ ਬਾਏ ਰੋਪ ਦੇ ਰਾਹੀਂ ਸਾਰੀ, ਹੈ ਨਾ, ਤੇ ਕਿਤੇ ਰਾਹ ਦੇ ਵਿੱਚ ਲੱਗਿਆ ਸੀ, ਹਿੰਮਤ ਨੇ ਸਾਥ ਛੱਡਿਆ ਸੀ ਜਾਂ ਨਹੀਂ, ਜਜ਼ਬਾ ਰੱਖਿਆ ਬਰਕਰਾਰ?
ਜਜ਼ਬਾ ਮੈਂ ਪੂਰਾ ਰੱਖਿਆ ਤੇ ਹਿੰਮਤ ਤਾਂ ਮੈਂ ਬਿਲਕੁਲ ਨਹੀਂ ਹਾਰੀ, ਪਰ ਇਹਦੇ ਬਾਵਜੂਦ ਵੀ ਕਿਉਂਕਿ ਉਹ ਇੰਨੀ ਟਫ ਹੈਗੀ ਆ ਤੇ ਕਿਉਂਕਿ ਟੈਕਨੀਕਲੀ ਜਦੋਂ ਤੁਸੀਂ ਕਹਿ ਲਓ ਵੀ ਫਿਜ਼ੀਕਲੀ ਤੁਸੀਂ ਪਹੁੰਚਦੇ ਹੋ ਇੱਕ ਲੈਵਲ ਤੱਕ ਜਿੱਥੇ ਤੁਹਾਡੀ ਬਾਡੀ ਵੀ ਤੁਹਾਨੂੰ ਕਹਿ ਲਓ ਵੀ ਟਾਇਰਡ ਹੋ ਜਾਂਦੀ ਹੈ, ਜਵਾਬ ਦੇ ਜਾਂਦੀ ਆ, ਪਰ ਉੱਥੇ ਫਿਰ ਤੁਹਾਡਾ ਕੰਮ ਕਰਦੀ ਹੈਗੀ ਆ ਉਹ ਵਿਲ ਪਾਵਰ, ਤੁਹਾਡੀ ਮੈਂਟਲ ਸਟਰੈਂਥ ਜਿਹੜੀ ਹੈ ਉਹ ਕੰਮ ਕਰਦੀ ਹੈ। ਤੇ ਮੇਰੇ ਨਾਲ ਕਾਫੀ ਜਗ੍ਹਾ ਤੇ ਇੱਦਾਂ ਦੀਆਂ ਚੀਜ਼ਾਂ ਹੋਈਆਂ ਸੀਗੀਆਂ। ਕੈਂਪ 3 ਤੋਂ ਪਹੁੰਚਣ ਤੋਂ ਪਹਿਲਾਂ ਮੈਂ ਕਾਫੀ ਜ਼ਿਆਦਾ ਟਾਇਰਡ ਹੋ ਗਈ ਸੀਗੀ, ਕਿਉਂਕਿ ਜਦੋਂ ਤੁਸੀਂ ਕੈਂਪ 1 ਤੱਕ ਪਹੁੰਚਦੇ ਹੋ, 2 ਤੱਕ ਪਹੁੰਚਦੇ ਹੋ, ਤੁਹਾਡੀ ਬਾਡੀ ਟੋਟਲੀ ਐਗਜ਼ੌਸਟ ਹੋ ਜਾਂਦੀ ਆ। ਤੇ ਕਾਫੀ ਲੋਕੀ ਮੇਰੇ ਨਾਲ, ਜਿਹੜੀ ਨਿਊਜ਼ੀਲੈਂਡ ਦੀ ਕੁੜੀ ਸੀ ਉਹ ਕੈਂਪ 2 ਤੋਂ ਵਾਪਸ ਚਲੀ ਗਈ ਸੀਗੀ, ਪਰ ਮੈਂ ਕੈਂਪ 3 ਤੇ ਜਦੋਂ ਪਹੁੰਚਣਾ ਸੀ ਉਹ ਤੋਂ 100-150 meters ਪਿੱਛੇ ਬਹੁਤ ਹੀ ਜ਼ਿਆਦਾ ਟਾਇਰਡ ਹੋਈ ਤੇ ਮੈਂ ਚਾਹੁੰਦੀ ਸੀਗੀ ਵੀ ਉੱਥੇ ਥੋੜ੍ਹਾ ਜਿਹਾ ਰੁਕਾਂ, ਪਰ ਮੇਰਾ ਜਿਹੜਾ ਸ਼ੈਰਪਾ ਗਾਈਡ ਉਹ ਮੈਨੂੰ ਕਹਿੰਦਾ ਵੀ ਨਹੀਂ ਜੀ, ਅਸੀਂ ਆਪਾਂ ਇੱਥੇ ਰੁਕ ਗਏ ਤਾਂ ਆਪਾਂ ਫਰੋਜ਼ਨ ਹੋ ਜਾਣਾ, ਟੈਂਟ 'ਚ ਪਹੁੰਚਣਾ ਜ਼ਰੂਰੀ ਆ ਵੀ ਚਾਹੇ ਛੋਟੇ ਛੋਟੇ ਸਟੈਪ ਲੈ ਕੇ ਜਾਂਦੀ ਰਹੇ। ਤੇ ਉਸ ਟਾਈਮ ਸਾਡੇ ਕੋਲ ਪਾਣੀ ਜਿਹੜਾ ਸੀ ਉਹ ਵੀ ਫਰੋਜ਼ਨ ਹੋਇਆ ਹੋਇਆ ਸੀ ਕਿਉਂਕਿ ਮਾਈਨਸ ਟੈਂਪਰੇਚਰ ਹੁੰਦਾ ਤੇ ਉਹ ਡੀਹਾਈਡਰੇਸ਼ਨ ਵੀ ਹੋਈ ਹੋਈ ਸੀਗੀ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜੂਝਦੀ ਤੇ ਮੇਰੇ ਜਿਹੜਾ ਗਾਈਡ ਸੀਗਾ ਤੇ ਉਹਨੇ ਕਿਹਾ ਕਿ ਮੈਂ ਉੱਪਰ ਜਾ ਕੇ, ਕਿਉਂਕਿ ਉਹ ਬੜੇ ਤਕੜੇ ਨੇ, ਕਹਿੰਦਾ ਮੈਂ ਉੱਪਰ ਜਾ ਕੇ ਆਪਣਾ ਪਾਣੀ ਗਰਮ ਲੈ ਕੇ ਆਉਣਾ, ਤੂੰ ਹਾਫ ਵੇ ਮੈਨੂੰ ਮਿਲ। ਮੈਂ ਕਿਹਾ ਚਲੋ ਠੀਕ ਆ। ਤੇ ਉਸ ਟਾਈਮ ਉਹ ਤਾਂ ਚਲਾ ਗਿਆ ਤੇ ਮੈਂ ਆਪਣੇ ਹੱਥਾਂ ਨੂੰ ਆਪਸ 'ਚ ਮਾਰ ਰਹੀ ਤੇ ਪੈਰਾਂ ਨੂੰ ਹੇਠਾਂ ਬਰਫ਼ ਦੇ ਉੱਪਰ ਉਹ ਕਰ ਰਹੀ, ਕਿਉਂਕਿ ਤੁਹਾਡੀ ਬਾਡੀ ਜਿਹੜੀ ਆ ਵਾਰਮ ਰਹਿਣੀ ਬਹੁਤ ਜ਼ਰੂਰੀ ਆ। ਤੇ ਉਹ ਜਦੋਂ ਤੁਸੀਂ ਜੇ ਰੁਕਦੇ ਹੋ ਤਾਂ ਰੁਕਣ ਨਾਲ ਤੁਹਾਡੇ ਹੱਥ ਪੈਰ ਠੰਡੇ ਹੋਣ ਲੱਗ ਜਾਂਦੇ ਨੇ, ਤਾਂ ਮੈਂ ਉਸ ਟਾਈਮ ਉੱਪਰ ਨੂੰ ਦੇਖਦੀ ਸੀਗੀ ਤਾਂ ਰੱਸੀ ਬਿਲਕੁਲ ਖਾਲੀ, ਪਰ ਮੈਨੂੰ ਜਿੱਦਾਂ ਕਹਿ ਲਓ ਵੀ 40 meters 30 meters ਤੱਕ ਮਸਾਂ ਦਿਖਦੀ ਸੀ, ਜਿਹੜੀ ਹੇਠਾਂ ਵਾਲੀ ਰੱਸੀ ਸੀ ਉਹ ਤਾਂ 10 meters ਮਸਾਂ ਦਿਖਦੀ ਸੀਗੀ। ਤੇ ਜਦੋਂ ਹੇਠਾਂ ਦੇਖਾਂ ਤਾਂ ਉੱਧਰ ਵੀ ਨਾ ਕੁਛ, ਪੂਰੀ ਬਰਫ਼ ਸੀਗੀ। ਉਹ ਇੱਕ ਨਾ ਇਹ ਮਹਿਸੂਸ ਹੁੰਦਾ ਜਿਸ ਤੁਸੀਂ ਇੱਕ ਖਲਾਅ ਜਿਹੇ 'ਚ ਖੜੇ ਹੋ, ਹੈ ਨਾ, ਤੇ ਉੱਪਰ ਉੱਦਾਂ ਕੋਈ ਪ੍ਰੋਪਰ ਜਗ੍ਹਾ ਤਾਂ ਹੈ ਨਹੀਂ ਖੜਨ ਦੀ, ਤੇ ਨਾ ਹੁਣ ਉੱਥੇ ਕੋਈ ਨਹੀਂ ਸੀਗਾ ਮੇਰੇ ਕੋਲ। ਮੇਰੇ ਕੋਲ ਫੋਨ ਸੀਗਾ ਮੇਰਾ, ਉਹਦੇ ਵਿੱਚ ਡਾਊਨਲੋਡ ਕੀਤਾ ਹੋਇਆ ਸੀਗਾ ਮੈਂ ਪਾਠ, ਤੇ ਉਹ ਸ਼ਾਮ ਦਾ ਟਾਈਮ ਸੀ, ਫਿਰ ਮੈਂ ਰਹਿ ਰਹਾ ਸਾਹਿਬ ਦਾ ਪਾਠ ਚਲਾਇਆ ਤੇ ਉਹ ਜਦੋਂ ਸ਼ਬਦ ਉਸ ਹਵਾਵਾਂ ਦੇ ਵਿੱਚ, ਉਸ ਕਹਿ ਲਓ ਵੀ ਖਲਾਅ ਦੇ ਵਿੱਚ ਜਦੋਂ ਗੂੰਜੇ ਨਾ, ਤਾਂ ਉਹ ਬੜੀ, ਮਤਲਬ ਮੈਨੂੰ ਬੜੀ ਸ਼ਕਤੀ ਮਿਲੀ, ਬੜਾ ਮੈਨੂੰ ਮੈਂ ਪਾਵਰਫੁਲ ਮਹਿਸੂਸ ਕੀਤਾ। ਤੇ ਉਸ ਤੋਂ ਬਾਅਦ ਫਿਰ ਮੈਂ ਚਲਦੀ ਗਈ ਤੇ ਮੇਰਾ ਜਿਹੜਾ ਸ਼ਰਪਾ ਸੀਗਾ ਉਹ ਮੈਨੂੰ ਫਿਰ ਅੱਧੇ ਰਾਹ ਦੇ ਵਿੱਚ ਮਿਲਿਆ, ਪਾਣੀ ਪੀਤਾ ਸੀ ਤੇ ਪਾਣੀ ਪੀ ਕੇ ਫਿਰ ਅਸੀਂ ਕੈਂਪ 3 ਤੇ ਪਹੁੰਚੇ।
ਤੇ ਖਾਣ ਪੀਣ ਦੀਆਂ ਵਸਤਾਂ ਦਾ ਕਿਵੇਂ ਫਿਰ ਮੈਨੇਜ ਕਰਦੇ ਹੋ, ਜਾਂ ਇੱਕ ਵੀ ਚੀਜ਼ ਦੱਸਿਓ ਕਿੰਨੇ ਕੁ ਦਿਨ ਲੱਗੇ ਸੀ ਚੜ੍ਹਨ ਨੂੰ ਵਾਪਸ ਆਉਣ ਨੂੰ?
ਹਾਂਜੀ, ਮੈਨੂੰ 21 days ਲੱਗੇ ਸੀਗੇ ਸਮਿਟ ਤੇ, ਤੇ ਉਸ ਤੋਂ ਬਾਅਦ ਫਿਰ ਮੈਂ ਡਿਸੈਂਡ ਜਿਹੜਾ ਹੈਗਾ ਹੇਠਾਂ ਨੂੰ ਆਉਣਾ ਸ਼ੁਰੂ ਕੀਤਾ ਸੀਗਾ, ਤੇ 21 days ਮੈਂ ਟੌਪ ਤੇ ਸੀਗੀ ਜਿਹੜੇ ਉਹਦੇ ਸਮਿਟ ਤੇ। ਤੇ ਖਾਣ ਪੀਣ ਦਾ ਜਿਹੜਾ ਹੈਗਾ, ਖਾਣ ਪੀਣ ਬੇਸ ਕੈਂਪ ਤੱਕ ਤਾਂ ਉੱਥੇ, ਕਿਉਂਕਿ ਕੁਕਿੰਗ ਦਾ ਸਾਰਾ ਸਿਸਟਮ ਹੁੰਦਾ, ਮੈਂ 8K ਐਕਸਪੀਡੀਸ਼ਨ ਕੰਪਨੀ ਹੈ ਉਹਦੇ ਥਰੂ ਗਈ ਸੀਗੀ, ਤੇ ਕੰਪਨੀ ਵਰਲਡ ਦੀ ਨੰਬਰ 1 ਕੰਪਨੀ ਆ ਉਹ, ਤੇ ਕਿਉਂਕਿ ਮੈਨੂੰ ਸੀਗਾ ਕਿ ਤੁਹਾਡੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਤੁਸੀਂ ਐਡਵੈਂਚਰ ਕਰਦੇ ਹੋ, ਸਪੈਸ਼ਲੀ ਐਕਸਪੀਡੀਸ਼ਨ, ਕਿਉਂਕਿ ਐਕਸਪੀਡੀਸ਼ਨਸ ਔਖੀਆਂ ਹੀ ਹੁੰਦੀਆਂ ਨੇ। ਤੇ ਉਸ ਤੋਂ ਬਾਅਦ ਫਿਰ ਜਿਹੜਾ ਖਾਣ ਪੀਣ ਦਾ ਜਿਹੜਾ ਹੈਗਾ ਉਹ ਤੁਸੀਂ ਆਪਣੇ ਬੈਕਪੈਕ ਦੇ ਵਿੱਚ ਉੱਪਰ ਦਾ ਸਾਰਾ ਉਹ ਨਾਲ ਹੀ ਲੈ ਕੇ ਜਾਂਦੇ ਹੋ, ਤੇ ਉਹ ਇੰਸਟੈਂਟ ਫੂਡ ਹੁੰਦਾ, ਮੈਗੀ ਹੋ ਗਈਆਂ, ਨੂਡਲਸ, ਸੂਪ ਹੋ ਗਏ, ਜਾਂ ਮੂਜ਼ਲੀ, ਜਿਹੜੀ ਵੀ ਚੀਜ਼ ਦੇ ਵਿੱਚ ਤੁਸੀਂ ਗਰਮ ਪਾਣੀ ਪਾ ਕੇ ਉਹਨੂੰ ਥੋੜ੍ਹਾ ਜਿਹਾ ਸਟੀਮ ਹੋ ਜੇ, ਹਾਂਜੀ, ਉਹ ਲਾਈਟ ਫੂਡ ਹੁੰਦਾ। ਤੇ ਉਹ ਬਾਕੀ ਕਹਿ ਲਓ ਵੀ ਫੂਡ ਬਕਵਾ ਜਿਹਾ ਫੂਡ ਹੁੰਦਾ ਜੀ।
ਪਰ ਜਦੋਂ ਚੱਲੇ ਸੀ ਇਸ ਸਫ਼ਰ ਵੱਲ ਨੂੰ, ਜਦੋਂ ਪਰਿਵਾਰ ਨਾਲ ਗੱਲ ਕੀਤੀ ਸੀ ਪਿੱਛੇ ਪੰਜਾਬ ਦੇ ਵਿੱਚ ਵੀ, ਕੀ ਰਿਐਕਸ਼ਨ ਸੀਗਾ ਸਾਰਿਆਂ ਦਾ?
ਰਿਐਕਸ਼ਨ ਸਾਰਿਆਂ ਦਾ ਬਸ ਇਹੀ ਸੀਗਾ ਕਿ ਹੁਣ ਕਿੱਥੇ ਜਾਣਾ। ਤੇ ਉਹਨਾਂ ਦਾ ਇੱਕ ਵਾਰੀ ਤਾਂ ਜ਼ਰੂਰ ਹੁੰਦਾ, ਕਿਉਂਕਿ ਇਹ ਜਿਹੜੀ ਮਾਊਂਟੇਨ ਹੈ ਉਹ ਟਫ ਮਾਊਂਟੇਨ ਸੀਗੀ। ਤੇ ਪਰ ਮੇਰਾ ਪਰਿਵਾਰ, ਮੇਰੇ ਹਸਬੈਂਡ ਸਵਰਨ ਬਰਨਾਲਾ, ਉਹ ਹਮੇਸ਼ਾ ਮੇਰੇ ਨਾਲ ਖੜੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਇਹਨੇ ਕੋਈ ਚੀਜ਼ ਡਿਸਾਈਡ ਕੀਤੀ ਆ ਤਾਂ ਇਹਨੇ ਇਹ ਚੀਜ਼ ਕਰਨੀ ਹੀ ਕਰਨੀ ਹੈ। ਉਹ ਮੈਨੂੰ, ਵੈਸੇ ਤਾਂ ਉਹ ਕਦੀ ਵੀ ਉਹ ਮੈਨੂੰ ਮਨਾ ਨਹੀਂ ਕਰਦੇ, ਪਰ ਜਿਹੜੀ ਉਹਨਾਂ ਦੀ ਸਪੋਰਟ ਇਹਦੇ ਦੌਰਾਨ ਰਹੀ ਹੈ, ਕਿਉਂਕਿ ਇਹ ਬਹੁਤ ਲੰਬਾ ਸਫ਼ਰ ਸੀਗਾ, ਤਕਰੀਬਨ ਮੈਂ ਪਿਛਲੇ ਸਾਲ ਜਦੋਂ ਗਈ ਸੀਗੀ ਉਦੋਂ ਐਵਰੈਸਟ ਬੇਸ ਕੈਂਪ ਗਈ ਸੀਗੀ, ਅਤੇ ਲਬੂਚੇ ਪੀਕ ਜਿਹੜੀ ਕਿ 6119 'ਤੇ ਹੈ, ਉਹ ਵੀ ਟੈਕਨੀਕਲ ਪੀਕ ਸੀਗੀ, ਉਹ ਵੀ ਮੈਂ ਕੀਤੀ ਸੀਗੀ। ਤਾਂ ਉਹ ਕਹਿ ਲਓ ਵੀ ਇਸ ਸਾਰੇ ਸਫ਼ਰ ਦੇ ਵਿਟਨੈਸ ਨੇ, ਜਦੋਂ ਮੈਂ ਘਰ ਤੋਂ ਕਿਸੇ ਪ੍ਰੈਕਟਿਸ ਲਈ ਜਾ ਰਹੀ ਹਾਂ, ਜਾਂ ਘਰ ਤੋਂ ਮੈਂ ਸਵੇਰੇ ਉੱਠ ਸਾਰਿਆਂ ਨੂੰ ਛੱਡ ਕੇ ਜਾ ਰਹੀ ਹਾਂ, ਜਾਂ ਘਰੇ ਜਦੋਂ ਕੋਈ ਮਹਿਮਾਨ ਕਹਿ ਲਓ ਆਏ ਹੁੰਦੇ ਨੇ, ਉਹ ਟਾਈਮ ਮੈਂ 5 minutes ਕਹਿ ਕੇ ਮੈਂ ਅੱਧਾ ਅੱਧਾ ਘੰਟਾ ਮੁੜਦੀ ਨਹੀਂ ਸੀਗੀ। ਤਾਂ ਉਹ ਇਹਨਾਂ 'ਚ ਸਾਰੀਆਂ ਚੀਜ਼ਾਂ ਦੇ ਵਿਟਨੈਸ ਨੇ, ਉਹਨਾਂ ਨੇ ਮੇਰੀ ਮਿਹਨਤ
ਦੇਖੀ, ਖਿਲਾੜੀ ਉਹਨਾਂ ਨੂੰ ਪਤਾ ਹੈਗੀ
ਜੀ।
ਤੇ ਅੱਛਾ, ਦੂਸਰਾ ਇੱਕ ਚੀਜ਼ ਦੱਸਿਓ ਕਿ ਜਿਹੜੀ ਹੁਣ ਇੱਥੋਂ ਦੀ ਪੰਜਾਬੀ ਕਮਿਊਨਿਟੀ ਹੈਗੀ ਹੈ, ਜਿੱਦਾਂ ਤੁਸੀਂ ਕਿਹਾ ਕਿ ਵੱਖ ਵੱਖ ਟ੍ਰੈਕਿੰਗ ਗਰੁੱਪਾਂ ਨੂੰ ਤੁਸੀਂ ਜੁਆਇਨ ਕੀਤਾ, ਪੰਜਾਬੀ ਕਮਿਊਨਿਟੀ ਦੀ ਕਿੰਨੀ ਕੁ ਸ਼ਮੂਲੀਅਤ ਹੈਗੀ ਹੈ ਜਾਂ ਇਦਾਂ ਦੇ ਟ੍ਰੈਕਿੰਗ ਵਾਲੇ ਐਡਵੈਂਚਰ ਦੇ ਵਿੱਚ ਜਾਂ ਕੁਛ ਲੋਕੀ ਆ ਰਹੇ ਨੇ ਇਸ ਪਾਸੇ ਨੂੰ ਹੋਰ?
ਇਸ ਪਾਸੇ ਹਾਂਜੀ, ਮੈਨੂੰ ਲੱਗਦਾ ਵੀ ਜਦੋਂ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਜ਼ਰੂਰ ਅਵੇਅਰਨੈਸ ਹੈਗੀ ਹੈ, ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਅਵੇਅਰਨੈਸ ਜਾਂ ਇਹ ਜਿਹੜੀਆਂ ਐਕਟੀਵਿਟੀਜ਼ ਨੇ ਉਹਦੇ ਵਿੱਚ ਆਪਣੀ ਪਾਰਟੀਸਪੇਸ਼ਨ ਵਧਣੀ ਬਹੁਤ ਜ਼ਰੂਰੀ ਹੈਗੀ ਹੈ, ਕਿਉਂਕਿ ਆਪਾਂ ਹਜੇ ਵੀ ਕਿਤੇ ਨਾ ਕਿਤੇ ਜਾ ਕੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਪਿੱਛੇ ਹੈਗੇ ਹਾਂ, ਪਰ ਜਦਕਿ ਸਾਡੇ ਕੋਲ ਹੁਣ ਇੱਥੇ ਸਾਰਾ ਕੁਛ ਹੈਗਾ, ਸਾਡੇ ਕੋਲ ਉਹ ਰਿਸੋਰਸਿਸ ਹੈਗੇ ਨੇ ਜਿਨ੍ਹਾਂ ਨੂੰ ਮੈਨੂੰ ਲੱਭਣ ਲਈ ਕਿੰਨਾ ਸਮਾਂ ਲੱਗ ਗਿਆ, ਅਤੇ ਪਰ ਅੱਜ ਦੀ ਜਨਰੇਸ਼ਨ ਨੂੰ ਕਹਿ ਲਓ ਵੀ ਜਿਹੜੇ ਅੱਜ ਦੇ ਬੱਚੇ ਨੇ, ਅਸੀਂ ਉਹਨਾਂ ਨੂੰ ਜੋੜ ਕੇ ਅਸੀਂ ਰਾਦਰ ਦੈਨ ਕਿ ਛੁੱਟੀ ਵਾਲੇ ਦਿਨ ਹੈ ਨਾ ਕਿ ਘਰੇ ਬੈਠੀਏ, ਮੈਂ ਕਹਿੰਦੀ ਹਾਂ ਵੀ ਆਪਾਂ ਜੇ ਇੱਥੇ ਵੀ ਦੇਖਿਆ ਜਾਵੇ ਸਾਡੇ ਇੱਥੇ ਕਿੰਨੇ ਪਾਰਕ ਰਨਸ ਨੇ, ਜੇ ਆਪਾਂ ਗੋਰਿਆਂ ਦੀ ਗੱਲ ਵੀ ਕਰੀਏ ਤਾਂ ਉਹ ਸਵੇਰੇ ਸਵੇਰੇ 8 ਵਜੇ ਉਹ ਪਾਰਕ ਰਨ ਤੇ ਪਹੁੰਚੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਤੇ ਮੈਨੂੰ ਲੱਗਦਾ ਵੀ ਇਹ ਬੱਚਿਆਂ ਦੇ ਫਿਜ਼ੀਕਲ ਸਟੇਟ ਆਫ ਮਾਈਂਡ ਲਈ, ਮੈਂਟਲ ਸਟੇਟ ਆਫ ਮਾਈਂਡ ਲਈ ਬਹੁਤ ਵਧੀਆ ਐਕਟੀਵਿਟੀਜ਼ ਨੇ, ਵੀ ਸਿਰਫ ਟਰੈਕਿੰਗ ਹੀ ਨਹੀਂ, ਟਰੈਕਿੰਗ ਦੇ ਨਾਲ ਨਾਲ ਰੌਕ ਕਲਾਈਮਿੰਗ ਵੀ ਹੈਗੀ ਹੈ, ਵਾਲ ਕਲਾਈਮਿੰਗ ਵੀ ਹੈਗੀ ਹੈ, ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਲਾਈਫ ਸਕਿੱਲ ਵੀ ਨੇ, ਅਤੇ ਮੈਨੂੰ ਲੱਗਦਾ ਸਾਨੂੰ ਵੀ ਇਸ ਪਾਸੇ ਅੱਗੇ ਆਉਣਾ ਚਾਹੀਦਾ, ਅਤੇ ਮੈਂ ਕਹਿ ਲਓ ਵੀ ਇਸ ਸਟੇਜ 'ਤੇ ਆ ਕੇ ਆਪਣਾ ਜੇ ਸੁਪਨਾ ਪੂਰਾ ਕੀਤਾ ਹੈਗਾ, ਅਤੇ ਜੇ ਛੋਟੇ ਬੱਚਿਆਂ ਨੂੰ ਆਪਾਂ ਪਹਿਲਾਂ ਤੋਂ ਹੀ ਦੱਸਾਂਗੇ, ਉਹਨਾਂ ਨੂੰ ਉਹ ਐਕਟੀਵਿਟੀਜ਼ ਦੇ ਪਾਰਟ ਵਿੱਚ ਪਾਰਟੀਸਪੇਟ ਕਰਨ, ਤਾਂ ਸਾਨੂੰ ਨਹੀਂ ਕੁਛ ਨਹੀਂ ਪਤਾ ਹੈਗਾ, ਜਿਵੇਂ ਕਿ ਹੁਣ ਰੀਸੈਂਟਲੀ ਜਿਹੜੀ ਇੱਕ ਆਪਣੇ ਆਸਟ੍ਰੇਲੀਆ ਦੀ ਕੁੜੀ ਯੰਗੈਸਟ ਆਸਟ੍ਰੇਲੀਅਨ ਬਣੀ ਹੈ ਜਿਹਨੇ ਐਵਰੈਸਟ ਨੂੰ ਸਰ ਕੀਤਾ, ਅੱਜ ਕੱਲ੍ਹ ਉਹ ਨਿਊਜ਼ ਚੱਲ ਰਹੀ ਹੈ, ਆਮ ਵੈਰੀ ਹੈਪੀ ਟੂ ਸੀ ਹਰ, ਅਤੇ ਮੈਂ ਚਾਹੁੰਦੀ ਹਾਂ ਕਿ ਸਾਡੇ ਵੀ ਕਹਿ ਲਓ ਵੀ ਪੰਜਾਬੀਆਂ ਦੇ ਵਿੱਚੋਂ ਵੀ ਇਹੋ ਜਿਹੇ ਬੱਚੇ ਆਉਣ ਅਤੇ ਨਾਂ ਰੋਸ਼ਨ ਕਰਨ।
ਇੱਕ ਜਦੋਂ ਆਪਣੇ ਪੰਜਾਬੀਆਂ ਦਾ ਸੁਭਾਅ ਆ, ਜਦੋਂ ਆਪਾਂ ਕੋਈ ਪ੍ਰਾਪਤੀ ਕਰਦੇ ਹਾਂ ਆਪਣੇ ਆਪ ਹੀ ਮਨ ਦੇ ਵਿੱਚੋਂ ਜਿੱਦਾਂ ਗੱਲ ਨਿਕਲਦੀ ਹੈ ਪੰਜਾਬੀ ਆ ਗਏ ਹੋਏ, ਉੱਥੇ ਜਾ ਕੇ ਤੁਸੀਂ ਕੀ ਕੀਤਾ ਫਿਰ, ਕਿਵੇਂ ਸ਼ੋਅ ਕੀਤਾ?
ਬਿਲਕੁਲ ਜੀ, ਬਸ ਉੱਥੇ ਜਾ ਕੇ ਨਾ ਇਹ ਬਿਲਕੁਲ ਇਹ ਆਉਂਦੀ ਹੈ, ਕਿਉਂਕਿ ਸਾਡੇ ਨਾ ਜੀਨਸ ਦੇ ਵਿੱਚ ਹੈਗਾ, ਸਾਡੇ ਖੂਨ 'ਚ ਹੈਗਾ ਵੀ ਅਸੀਂ ਪੰਜਾਬੀ ਹਾਂ, ਅਤੇ ਮੈਂ ਜਦੋਂ ਉੱਥੇ ਗਈ ਸੀਗੀ ਸਭ ਤੋਂ ਪਹਿਲਾਂ ਤਾਂ ਮੇਰੇ ਫਾਦਰ ਸਾਹਿਬ ਦੀ ਫੋਟੋ ਸੀਗੀ ਮੇਰੇ ਕੋਲ, ਮੰਮਾ ਅਤੇ ਪਾਪਾ ਦੀ, ਮੇਰੇ ਫਾਦਰ ਸਾਹਿਬ ਤਾਂ ਇਸ ਦੁਨੀਆਂ 'ਚ ਹੈ ਨਹੀਂ ਗੇ, ਅਤੇ ਜਦੋਂ ਮੈਂ ਉੱਥੇ ਪਹੁੰਚੀ ਤਾਂ ਮੈਂ ਉਹ ਫੋਟੋ ਦੇ ਨਾਲ ਵੀਡੀਓ ਬਣਾਈ, ਅਤੇ ਉਹਨਾਂ ਨੂੰ ਨਾਲ ਮੈਂ ਕਿਹਾ ਕਿ ਡੈਡੀ ਆਪਾਂ 612 meters ਤੇ ਮੈਂ ਤੁਹਾਨੂੰ ਲੈ ਆਈ, ਅਤੇ ਉਹ ਫੋਟੋ ਤੋਂ ਬਾਅਦ ਕਿਉਂਕਿ ਮੈਂ ਆਸਟ੍ਰੇਲੀਆ ਤੋਂ ਗਈ ਸੀਗੀ, ਮੈਂ 23 March ਨੂੰ ਚੱਲੀ ਸੀਗੀ ਆਸਟ੍ਰੇਲੀਆ ਤੋਂ, ਅਤੇ ਅੱਜ 29 May ਹੋ ਗਈ, ਅਤੇ ਮੈਂ ਤਕਰੀਬਨ 2 months ਤੋਂ ਵੱਧ ਦੇ ਸਮੇਂ ਨਾਲ ਵਾਪਸ ਆਈ ਹਾਂ, ਅਤੇ ਉਹ ਜਦੋਂ ਮੈਂ ਚੁੰਨੀ ਕੱਢੀ, ਮੇਰੇ ਕੋਲ ਚਿੱਟੇ ਰੰਗ ਦੀ ਚੁੰਨੀ ਸੀ, ਤਾਂ ਉਹ ਚੁੰਨੀ ਮੈਂ ਲਹਿਰਾਉਣ ਲਈ ਕੱਢੀ ਸੀ, ਪਰ ਉਹ ਜਦੋਂ ਮੈਂ ਲਹਿਰਾਈ ਨਾ ਤਾਂ ਮੇਰੇ ਅੰਦਰੋਂ ਉਹ ਜਿਹੜਾ ਤੁਸੀਂ ਪੰਜਾਬੀ ਵਾਲੀ ਗੱਲ ਕੀਤੀ ਨਾ, ਤਾਂ ਮੈਂ ਉੱਥੇ ਉਹੀ ਬੋਲ ਰਹੀ ਸੀ ਕਿ ਮੈਂ ਪੰਜਾਬ ਤੋਂ ਆਈ ਹਾਂ, ਮੈਂ ਪੰਜਾਬ, ਮੈਂ ਪੰਜਾਬੀਅਤ ਦੀ, ਅਤੇ ਮੈਂ ਔਰਤਾਂ ਦੀ ਗੱਲ ਕੀਤੀ, ਅਤੇ ਉਹ ਸਾਰੇ ਮਤਲਬ ਮੈਨੂੰ ਲੱਗਦਾ ਵੀ ਕੁਦਰਤ ਨੇ ਮੇਰੇ ਕੋਲੋਂ ਉਹ ਜਿਹੜੇ ਸਾਰੇ ਸ਼ਬਦ ਨੇ ਉੱਥੇ ਉਹ ਕਹਾਏ, ਤਾਂ ਮੈਂ ਵਰਡ ਦੀ ਮੈਂ ਗੱਲ ਕੀਤੀ, ਪੀਸ ਦੀ ਗੱਲ ਕੀਤੀ, ਕਿਉਂਕਿ ਮੇਰੇ ਕੋਲ ਚਿੱਟੀ ਚੁੰਨੀ ਸੀਗੀ, ਅਤੇ ਮੈਨੂੰ ਨਹੀਂ ਪਤਾ ਵੀ ਉਹ ਮੇਰੇ ਕੋਲੋਂ ਸ਼ਬਦ ਉੱਥੇ, ਜਦਕਿ ਮੇਰਾ ਮੂੰਹ ਸੁੱਕਿਆ ਪਿਆ ਸੀ, ਗਲ ਸੁੱਕਿਆ ਪਿਆ ਸੀ, ਬੋਲ ਬਿਲਕੁਲ ਨਹੀਂ ਹੁੰਦਾ ਸੀਗਾ, ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ, ਹਵਾ ਬਹੁਤ ਸੀ, ਪਰ ਉਹ ਆਵਾਜ਼ ਕਹਿ ਲਓ ਵੀ ਰਿਕਾਰਡ ਹੋ ਗਈ, ਅਤੇ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਮੇਰੇ ਅੰਦਰ ਜਦੋਂ ਹੀ ਮੈਂ ਚੁੰਨੀ ਲਹਿਰਾਈ ਨਾ, ਮੈਨੂੰ ਇਹ ਲੱਗਦਾ ਵੀ ਮੈਂ ਸਾਰਾ ਪੰਜਾਬ ਹੀ ਇੱਥੇ ਆ ਕੇ ਖੜਾ ਹੋ ਜੇ, ਵੀ ਮੈਂ ਕਿਹਨੂੰ ਦੱਸਾਂ, ਅਤੇ ਮੈਂ ਉੱਚੀ ਉੱਚੀ ਮਤਲਬ ਉਹਨਾਂ ਬੋਲ ਕੇ ਉਹ ਸਾਰੇ ਸ਼ਬਦ ਮੈਂ ਇੱਥੇ ਕਹੇ, ਅਤੇ ਉਹ ਸਾਰਾ ਉਹ ਮੈਨੂੰ ਲੱਗਦਾ ਵੀ ਵੀਡੀਓ ਨੂੰ ਵੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਅਤੇ ਮੈਂ ਸਾਰਿਆਂ ਦੀ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ।
ਪਰ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਚੈਲੇਂਜਸ ਆਉਂਦੇ ਨੇ ਜਾਂ ਬਹੁਤ ਕਈ ਵਾਰੀ ਮੌਸਮ ਵੀ ਉੱਪਰ ਬੜਾ ਖਰਾਬ ਹੋ ਜਾਂਦਾ, ਪਰ ਜਦੋਂ ਅਸੀਂ ਮੌਸਮ ਪ੍ਰੈਡਿਕਸ਼ਨਸ ਦੇਖਦੇ ਹਾਂ ਜਿਹੜੀਆਂ ਇੰਟਰਨੈਟ ਦੇ ਉੱਤੇ ਆਉਂਦੀਆਂ ਨੇ, ਉਹ ਉਸ ਮੌਕੇ ਦੇ ਉੱਤੇ ਜਾ ਕੇ ਮੇਲ ਖਾਂਦੀਆਂ ਹੁੰਦੀਆਂ ਨੇ ਕੁਛ, ਜਾਂ ਪ੍ਰਪੇਅਰ ਹੁੰਦਾ ਬੰਦਾ ਉਹਦੇ ਨਾਲ ਕੁਛ ਫਾਇਦਾ ਹੁੰਦਾ?
ਹਾਂਜੀ, ਇਹ ਜਿਹੜੀ ਮੌਸਮ ਹੈਗਾ ਨਾ, ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉੱਥੇ। ਇਸ ਵਾਰੀ ਮੇਰੇ ਨਾਲ ਇਹੀ ਹੋਇਆ ਕਿ ਜੋ ਮੌਸਮ ਦੀ ਪ੍ਰੀਡਿਕਸ਼ਨ ਆ ਰਹੀ ਸੀ ਜਾਂ ਮੌਸਮ ਦੀ ਜਿਹੜੀ ਰਿਪੋਰਟ ਆ ਰਹੀ ਸੀਗੀ, ਉਹਦੇ ਨਾਲੋਂ ਮੌਸਮ ਉੱਥੇ ਟੋਟਲ ਡਿਫਰੈਂਟ ਹੁੰਦਾ ਸੀਗਾ, ਅਤੇ ਮੌਸਮ ਦੀ ਜੋ ਰਿਪੋਰਟ ਆਉਣੀ ਕਈ ਵਾਰੀ ਇਹ ਹੁੰਦਾ ਸੀਗਾ ਵੀ ਸਾਨੂੰ ਕਨਫਰਮੇਸ਼ਨ ਹੁੰਦੀ ਸੀਗੀ ਕਿ ਅੱਜ ਆਪਾਂ ਉੱਪਰ ਨੂੰ ਵਧਣਾ ਹੈਗਾ, ਕੈਂਪ 1 'ਤੇ ਜਾਣਾ, ਜਿਉਂ ਹੀ ਅਸੀਂ ਤੁਰਨ ਲੱਗਦੇ ਸੀਗੇ ਅਤੇ ਉੱਥੇ ਸਨੋ, ਅਤੇ ਸਨੋ ਇੰਨੀ ਹੋ ਜਾਂਦੀ ਸੀ ਸਾਰੇ ਰਸਤੇ ਵੀ ਬੰਦ ਹੋ ਜਾਂਦੇ ਸੀਗੇ, ਸਾਰੇ ਫੁੱਟਪ੍ਰਿੰਟਸ ਵੀ, ਕਿਉਂਕਿ ਉੱਥੇ ਅਮਦਬਲਮ 'ਤੇ ਬਹੁਤ ਘੱਟ ਲੋਕ ਜਾਂਦੇ ਨੇ, ਕਿਉਂਕਿ ਉਹ ਬਹੁਤ ਹੀ ਟੈਕਨੀਕਲ ਅਤੇ ਡੇਂਜਰਸ ਅਤੇ ਔਖੀ ਮਾਊਂਟੇਨ ਆ, ਹੁਣ ਮੈਂ ਕਹਿ ਸਕਦੀ ਹਾਂ ਕਿਉਂਕਿ ਮੈਂ ਇਹ ਚੈਲੇਂਜ ਪਿਛਲੇ ਸਾਲ ਹੀ ਐਕਸੈਪਟ ਕਰ ਲਿਆ ਸੀਗਾ, ਅਤੇ ਮੈਂ ਦੇਖਣ ਗਈ ਸੀਗੀ ਐਵਰੈਸਟ ਨੂੰ, ਪਰ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇਹਦੇ 'ਤੇ ਬਹੁਤ ਘੱਟ ਲੋਕ ਜਾਂਦੇ ਨੇ ਅਤੇ ਇਹਦੇ 'ਤੇ ਤਾਂ ਸ਼ਰਪਸ ਵੀ ਬਹੁਤ ਔਖਾ ਹੋ ਕੇ ਜਾਂਦੇ ਨੇ, ਮੈਂ ਕਿਹਾ ਵੀ ਮੈਂ ਹੁਣ
ਪਹਿਲਾਂ ਹੈ
ਚੈਲੇਂਜਿੰਗ, ਹਾਂਜੀ ਇਹ ਟੈਕਨੀਕਲੀ ਉਹਦੇ ਨਾਲੋਂ ਹਾਰਡ ਹੈ।
ਤੇ ਇਹਦੇ ਵਾਸਤੇ ਫਿਰ ਇੱਕ ਤਾਂ ਚਲੋ ਫਿਜ਼ੀਕਲੀ ਫਿਟਨੈਸ ਦੀ ਤਿਆਰੀ ਹੋਈ ਆ, ਪਰ ਮਾਨਸਿਕ ਤੌਰ ਤੇ ਵੀ ਤਿਆਰੀ ਬਿੜਣੀ ਪਈ ਸਾਰੀ?
ਬਿਲਕੁਲ ਬਿਲਕੁਲ ਜੀ, ਕਿਉਂਕਿ ਫਿਜ਼ੀਕਲ ਤੌਰ ਤੇ ਤੁਸੀਂ ਇੱਕ ਸਟੇਜ ਤੇ ਆ ਕੇ, ਜੇ ਆਪਾਂ ਗਰਾਊਂਡ ਜਾਈਏ, ਜਿਮ ਜਾਈਏ, ਆਪਾਂ ਅਕਸਰ ਦੇਖਦੇ ਹਾਂ ਕਿ ਆਪਾਂ 45 ਮਿੰਟ ਦਾ ਸੈਸ਼ਨ ਲੈ ਲਿਆ ਜਾਂ ਇੱਕ ਘੰਟੇ ਦਾ ਸੈਸ਼ਨ ਕਰ ਲਿਆ, ਉਸ ਤੋਂ ਬਾਅਦ ਸਾਨੂੰ ਹੁੰਦਾ ਕਿ ਓਕੇ ਕਿ ਅੱਜ ਦੀ ਆਪਾਂ ਇਹਨੂੰ ਰਿਕਵਰ ਕਰਨਾ ਬਾਡੀ ਨੂੰ ਤੇ ਕੱਲ ਨੂੰ ਆਪਾਂ ਕੋਈ ਹੋਰ ਵਰਕਆਊਟ ਕਰਨਾ। ਤੇ ਕਹਿਣ ਦਾ ਭਾਵ ਹੈ ਕਿ ਫਿਜ਼ੀਕਲੀ ਤੁਸੀਂ ਇੱਕ ਸਟੇਜ ਤੇ ਆ ਕੇ ਟਾਇਰਡ ਹੋ ਜਾਂਦੇ ਹੋ। ਉਹ ਜਿਹੜੀ ਟਾਇਰਡਨੈਸ ਹੈ, ਇਹ ਜਿਹੜੀ ਕਲਾਈਂਬਿੰਗ ਦੀ ਕਹਾਣੀ ਹੈ, ਇਹ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ, ਕਿਉਂਕਿ ਹੁਣ ਬਾਕੀ ਸਾਰਾ ਕੁਛ ਤੁਸੀਂ ਫਿਜ਼ੀਕਲੀ ਤਾਂ ਜਾਓਗੇ, ਪਰ ਜੇ ਮੈਂਟਲੀ ਸਟਰੋਂਗ ਹੋ ਨਾ, ਤੁਹਾਡੀ ਵਿਲ ਪਾਵਰ ਹੈ, ਉਹਦੇ ਨਾਲ ਫਿਰ ਤੁਸੀਂ ਉੱਪਰ ਜਾਂਦੇ ਹੋ। ਕਿਉਂਕਿ ਤੁਸੀਂ ਇੱਕ ਘੰਟਾ ਕਲਾਈਮ ਕਰ ਲਓਗੇ, ਦੋ ਘੰਟੇ ਕਰ ਲਓਗੇ, ਢਾਈ, ਪਰ ਕਿਤੇ ਨਾ ਕਿਤੇ ਆ ਕੇ ਤੁਹਾਡੀ ਬੋਡੀ ਜਵਾਬ ਦਿੰਦੀ ਆ। ਪਰ ਉਹ ਬੋਡੀ ਦੇ ਜਵਾਬ ਦੇਣ ਦੇ ਨਾਲ ਉਸ ਤੋਂ ਬਾਅਦ ਫਿਰ ਜੋ ਤੁਸੀਂ ਆਪਣੇ ਮਾਇੰਡ ਨੂੰ ਕਮਾਂਡ ਦਿੰਦੇ ਹੋ ਨਾ ਕਿ ਵੀ ਤੁਸੀਂ ਨਹੀਂ ਉੱਪਰ ਜਾਣਾ, ਤੇ ਇਸ ਕਰਕੇ ਮੈਂਟਲੀ ਤੁਹਾਨੂੰ ਬਹੁਤ ਜ਼ਿਆਦਾ ਸਟਰੋਂਗ ਹੋਣਾ ਪੈਂਦਾ। ਉਹਦੇ ਲਈ ਚਾਹੇ ਤੁਸੀਂ ਯੋਗਾ ਕਰੋ, ਮੈਡੀਟੇਸ਼ਨ ਕਰੋ, ਜਾਂ ਹੋਰ ਕਈ ਤਰੀਕੇ ਦੀਆਂ ਕਹਿ ਲਓ ਵੀ।
ਮੈਨੂੰ ਇੱਥੇ ਹੁਣ ਤੁਹਾਡੀ ਗੱਲਾਂ ਦੇ ਵਿੱਚੋਂ ਗੁਰਬਾਣੀ ਦੀ ਤੁੱਕ ਵੀ ਯਾਦ ਆ ਰਹੀ ਹੈ ਕਿ ਮਨ ਜੀਤੇ ਜਗ ਜੀਤ।
ਬਿਲਕੁਲ,
ਹੈ ਨਾ, ਮਨ ਜਿੱਤ ਰਿਹਾ ਜੇ ਤੁਸੀਂ ਮਾਨਸਿਕ ਤੌਰ ਤੇ ਤਿਆਰ ਹੋ ਗਏ
ਤਾਂ ਤੁਸੀਂ ਕੁਛ ਵੀ ਕਰ ਸਕਦੇ।
ਹਾਂ, ਇਹਦੇ ਨਾਲ ਜਿਵੇਂ ਤੁਸੀਂ ਗੱਲਬਾਤ ਦੇ ਵਿੱਚ ਹੁਣੇ ਹੁਣੇ ਵੀ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀਆਂ ਔਰਤਾਂ ਦੀ ਗੱਲ ਜਦੋਂ ਆਪਾਂ ਕਰਦੇ ਹਾਂ, ਬੀਂਗ ਏ ਪੰਜਾਬੀ ਆਸਟ੍ਰੇਲੀਅਨ ਤੁਸੀਂ, ਹੈ ਨਾ, ਇੱਕ ਇਹ ਮੱਲਮਾਰੀ ਹੈਗੀ ਹੈ, ਅਤੇ ਜਿਹੜੀਆਂ ਆਪਣੀ ਕਮਿਊਨਿਟੀ ਦੀਆਂ ਹੋਰ ਔਰਤਾਂ ਨੇ, ਹੋਰ ਕੁੜੀਆਂ ਨੇ, ਜਿਹੜੀਆਂ ਜਿਹਨਾਂ ਨੂੰ ਲੱਗਦਾ ਕਿ ਸਾਡੇ ਘਰ ਦੇ ਰੁਝੇਵੇਂ ਆ, ਅਸੀਂ ਆਪਣੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਐਕਟੀਵਿਟੀਜ਼ ਹੈਗੀਆਂ ਨੇ ਜਾਂ ਸਾਡੇ ਸ਼ੌਕ ਨੇ, ਉਹ ਸਾਡੇ ਪੂਰੇ ਨਹੀਂ ਹੁੰਦੇ, ਕਈ ਵਾਰੀ ਬੰਦਾ ਉਹ ਦੱਬੇ ਰਹਿ ਜਾਂਦੇ, ਹੈ ਨਾ, ਬਟ ਤੁਸੀਂ ਇਹ ਚੀਜ਼ਾਂ ਬੈਲੈਂਸ ਕਰਕੇ ਕਿਵੇਂ ਇਸ ਤੱਕ ਪਹੁੰਚੇ ਔਰ ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ?
ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂ ਵੀ ਜਿਹੜੀ ਔਰਤ ਹੈ ਨਾ, ਕੁੜੀ, ਉਹ ਬਹੁਤ ਵੱਡੀ ਤਾਕਤ ਹੈ, ਸਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ। ਹਾਂ, ਉਹ ਇਮੋਸ਼ਨਲ ਹੈ, ਪਰ ਉਹ ਜਦੋਂ ਇਮੋਸ਼ਨਲ ਆਪਣੇ ਹਿੱਸੇ ਨੂੰ ਇੱਕ ਪਾਸੇ ਰੱਖ ਦਿੰਦੀ ਹੈ ਨਾ, ਉਸ ਤੋਂ ਬਾਅਦ ਫਿਰ ਉਹ ਬੜੀ ਤਾਕਤਵਰ ਹੈ। ਅਤੇ ਇਹ ਚੀਜ਼ ਮੈਂ ਮਹਿਸੂਸ ਕੀਤੀ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਸਾਨੂੰ ਆਪਣੇ ਆਪ ਆਪਣੇ ਅੰਦਰੋਂ ਉਹਨਾਂ ਨੂੰ ਕੱਢਣਾ ਪੈਣਾ। ਅਤੇ ਜਿਹੜੀਆਂ ਅਸੀਂ ਚੀਜ਼ਾਂ ਕਹਿੰਦੇ ਹਾਂ ਕਿ ਅਸੀਂ ਆਹ ਚੀਜ਼ ਨਹੀਂ, ਜੇ ਕੁੜੀਆਂ ਦੀ ਮੈਂ ਗੱਲ ਕਰਾਂ ਕਿ ਨਹੀਂ ਐਵੇਂ ਨਹੀਂ ਕਰ ਸਕਦੇ, ਸਾਡੀ ਤਾਂ ਹੁਣ ਗ੍ਰਸਤੀ ਹੋ ਗਈ ਆ ਜਾਂ ਵਿਆਹ ਹੋ ਗਿਆ, ਮੈਂ ਕਹਿੰਦੀ ਹਾਂ ਵੀ ਕੋਈ ਵੀ ਚੀਜ਼ ਬੰਧਨ ਨਹੀਂ, ਆਪਣੇ ਆਪ ਨੂੰ ਤੁਸੀਂ ਪਹਿਚਾਣੋ, ਆਪਣੇ ਕਹਿ ਲਓ ਵੀ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਅੰਦਰ ਜਿਹੜੀਆਂ ਤੁਹਾਡੀਆਂ ਖੁਆਇਸ਼ਾਂ ਨੇ, ਉਹਨਾਂ ਨੂੰ ਤੁਸੀਂ ਬਾਹਰ ਕੱਢ ਕੇ ਲੈ ਕੇ ਆਓ। ਅਤੇ ਪਤਾ ਹੀ ਨਹੀਂ ਹੈਗਾ ਵੀ ਤੁਹਾਡੇ ਅੰਦਰ ਰੱਬ ਨੇ ਕਿਹੜਾ ਗੁਣ ਪਾਇਆ ਅਤੇ ਕਿਸ ਚੀਜ਼ ਦੇ ਵਿੱਚ ਤੁਸੀਂ ਕਹਿ ਲਓ ਮੱਲ ਮਾਰ ਲੈਣੀ ਆ। ਆਪਣੇ ਆਪ ਨੂੰ ਦਬਾ ਕੇ ਨਾ ਰੱਖੋ, ਅਤੇ ਬਾਕੀ ਸਾਰੀਆਂ ਚੀਜ਼ਾਂ ਨਾ ਐਕਸਕਿਊਜ਼ ਨੇ ਕਿ ਦੇਖੋ ਸਾਰਿਆਂ ਦੇ ਕੋਲ 24 ਘੰਟੇ ਆ, ਹੈ ਨਾ, ਹਰ ਬੰਦੇ ਕੋਲ, ਚਾਹੇ ਉਹ ਗਰੀਬ ਹੈ, ਚਾਹੇ ਉਹ ਅਮੀਰ ਹੈ, ਚਾਹੇ ਉਹ ਮਲਟੀ ਮਿਲੇਨੀਅਰ ਜਾਂ ਕੁਛ ਵੀ ਹੈ, ਅਤੇ ਉਹ 24 ਘੰਟੇ ਦੇ ਵਿੱਚ ਹੀ ਸਾਰਾ ਕੁਛ ਹੋਣਾ। ਪਰ ਜਦੋਂ ਤੁਸੀਂ ਇੱਕ ਨਿਸ਼ਾਨਾ ਸੇਧ ਲਿਆ ਅਤੇ ਉਹਦੇ ਪ੍ਰਤੀ ਤੁਸੀਂ ਪੂਰਾ ਮਤਲਬ 100% ਜੁੱਟ ਜਾਓ, ਔਰ ਮੈਂ ਕਹਿੰਦੀ ਹਾਂ ਵੀ ਕੋਈ ਵੀ ਜੋ ਵੀ ਤੁਸੀਂ ਸੋਚਿਆ ਹੋਇਆ ਸੁਪਨਾ ਜਾਂ ਆਪਣਾ ਸੋਚਿਆ ਹੋਇਆ ਤੁਹਾਡਾ ਏਮ ਹੈਗਾ, ਉਹ ਕੰਪਲੀਟ ਹੋਊਗਾ, 100% ਹੋਊਗਾ। ਮੇਰਾ ਹੋਇਆ, ਬਸ ਇੱਕ ਬਸ਼ਰਤੇ ਕਿ ਤੁਸੀਂ ਖੂਬ ਸਾਰੀ ਮਿਹਨਤ ਕਰੋ ਅਤੇ ਕੋਈ ਵੀ ਡਿਸਟਰੈਕਸ਼ਨ ਤੁਹਾਡੇ ਉਹਦੇ ਵਿੱਚ ਨਹੀਂ ਆਉਣੀ ਚਾਹੀਦੀ, ਅਤੇ ਇੰਨਾ ਕੁ ਆਪਣੇ ਆਪ ਨੂੰ ਕਹਿ ਲਓ ਕਾਬਿਲ ਬਣਾ ਲਓ ਕਿ ਤੁਸੀਂ ਕਹਿ ਲਓ ਨਾ ਵੀ ਭੀੜ
ਕੰਸਿਸਟੈਂਟ ਰਹੋ।
ਬਿਲਕੁਲ, ਕੰਸਿਸਟੈਂਸੀ ਕੰਸਿਸਟੈਂਸੀ ਵੀ ਜ਼ਰੂਰੀ ਹੈ ਇਹਦੇ 'ਚ। ਫਿਰ ਤੁਸੀਂ ਡਿਸਿਪਲਿਨ, ਪੇਸ਼ੈਂਸ, ਟਾਈਮ ਮੈਨੇਜਮੈਂਟ, ਕਿਉਂਕਿ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਹੋ ਨਾ, ਇਹ ਤੁਹਾਡੀ ਆਮ ਜ਼ਿੰਦਗੀ ਦੇ ਵਿੱਚ ਵੀ ਬਹੁਤ ਬਹੁਤ ਇਹ ਕਹਿ ਲਓ ਫਾਇਦੇਮੰਦ ਨੇ। ਅਤੇ ਜਦੋਂ ਇਸ ਸਟਰਕਚਰ ਦੇ ਵਿੱਚ ਤੁਸੀਂ ਵੱਜ ਗਏ, ਮੈਂ ਕਹਿੰਦੀ ਹਾਂ ਵੀ ਬਾਕੀ ਸਾਰੀਆਂ ਚੀਜ਼ਾਂ ਵੀ ਉਵੇਂ ਸਹੀ ਹੋ ਜਾਂਦੀਆਂ ਨੇ ਤੁਹਾਡੀਆਂ। ਅਤੇ ਇਹ ਇਸ ਕਰਕੇ ਵੀ ਤੁਸੀਂ ਇਨੀਸ਼ੀਏਟਿਵ ਲਓ, ਬਾਕੀ ਸਭ ਕੁਛ ਹੋ ਜੂਗਾ।
ਸੁਖੀ ਜੀ, ਗੱਲਾਂ ਤਾਂ ਬਹੁਤ ਨੇ ਤੁਹਾਡੇ ਨਾਲ ਕਰਨ ਵਾਲੀਆਂ, ਤੁਹਾਡੀ ਜਿਹੜੀ ਫਿਲਮੀ ਜ਼ਿੰਦਗੀ ਦੇ ਬਾਰੇ ਵਿੱਚ ਵੀ, ਪਰ ਥੋੜ੍ਹਾ ਸਮਾਂ ਜਿਹੜਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਧਿਆਨ ਰੱਖਣਾ ਪੈਣਾ ਹੈ। ਬਟ ਹੁਣ ਮੇਰਾ ਆਖਰੀ ਸਵਾਲ ਤੁਹਾਡੇ ਤੋਂ ਮੈਂ ਲਊਂਗਾ ਕਿ ਹੁਣ ਮਾਊਂਟ ਐਵਰੈਸਟ ਤੇ ਕਰੋ ਵੇਖਾਂਗੇ ਤੁਹਾਨੂੰ।
ਮੈਂ ਜੀ ਦੇਖੋ, ਮੇਰੀ ਅੱਜ ਮੈਂ ਇੱਥੇ ਆ ਗਈ ਹਾਂ ਆਸਟ੍ਰੇਲੀਆ, ਅਤੇ ਅੱਜ ਤੋਂ ਹੀ ਮੇਰੀ ਕਹਿ ਲਓ ਅਗਲੀ ਜਿਹੜਾ ਅਗਲਾ ਮੇਰਾ ਸਫ਼ਰ ਹੈਗਾ ਉਹ ਸਟਾਰਟ ਹੈ, ਅਤੇ ਉਹਦੇ ਲਈ ਮੈਂ ਬਹੁਤ ਸਾਰੀ ਮਿਹਨਤ ਕਰਨੀ ਹੈ। ਪਰ ਇਹਦੇ ਨਾਲ ਨਾਲ ਤੁਹਾਨੂੰ ਪਤਾ ਵੀ ਐਵਰੈਸਟ ਦਾ ਜਿਹੜਾ ਹੈਗਾ ਖਰਚਾ ਬਹੁਤ ਵੱਡਾ, ਅਤੇ ਜਦੋਂ ਹੀ ਮੇਰੇ ਫਾਈਨੈਂਸ਼ਲੀ ਅਤੇ ਬਾਕੀ ਰਿਸੋਰਸਿਸ ਜਿਹੜੇ ਰੈਡੀ ਹੁੰਦੇ ਨੇ, ਤਾਂ ਮੈਂ ਤਾਂ ਕਹਿੰਦੀ ਹਾਂ ਵੀ ਇਹ ਹੁਣ ਸਾਰਾ ਪੰਜਾਬੀਆਂ 'ਤੇ ਆ ਵੀ ਉਹਨਾਂ ਨੇ ਮੈਨੂੰ ਕਦੋਂ ਲੈ ਕੇ ਜਾਣਾ, ਇਹ ਸਾਲ ਲੈ ਕੇ ਜਾਣਾ ਜਾਂ ਅਗਲੇ ਸਾਲ ਲੈ ਕੇ ਜਾਣਾ। ਮੇਰੇ ਵੱਲੋਂ ਅੱਜ ਤੋਂ ਮੇਰੀ ਮਿਹਨਤ ਸਟਾਰਟ ਹੈ
ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖੀ ਜੀ, ਤੁਸੀਂ ਸਮਾਂ ਕੱਢਿਆ, ਔਰ ਸਾਡੀਆਂ ਸ਼ੁਭ ਕਾਮਨਾਵਾਂ ਨੇ ਸਾਡੇ ਵੱਲੋਂ ਵੀ, ਪੰਜਾਬੀ ਕਮਿਊਨਿਟੀ ਦੇ ਵੱਲੋਂ ਵੀ ਤੁਹਾਡੇ ਆਉਣ ਵਾਲੇ ਸਫ਼ਰਾਂ ਦੇ ਵਾਸਤੇ।
ਥੈਂਕ ਯੂ ਜੀ, ਥੈਂਕ ਯੂ ਸੋ ਮਚ,
ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।